ਕਹਿੰਦੀ ਠੀਕ ਹੈ ਮਹਾਰਾਜ, ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਅਤੇ ਹੁਣ ਮੈਂ ਨਿਸ਼ਚਿੰਤ ਹੋ ਕੇ ਪਰਮੇਸ਼ੁਰ ਦੀ ਭਗਤੀ ਕਰਾਂਗੀ। ਉਹਦੇ ਬਾਅਦ ਜਦ ਰਾਤ ਬੀਤ ਗਈ ਥੋੜ੍ਹੀ, ਉਹਨੇ ਗਾਉਣਾ ਸ਼ੁਰੂ ਕਰਤਾ ਵੇਦਾਂ ਦੀਆਂ ਰੀਚਾਂ। ਜਦ ਬੋਲ ਸੁਣਿਆ ਉਸ ਵੇਲੇ ਮਨ ਮੋਹਿਤ ਹੋਣਾ ਸ਼ੁਰੂ ਹੋ ਗਿਆ ਅਤੇ ਅਖੀਰ ਦਰਵਾਜ਼ਾ ਖੜਕਾਇਆ, ਕਹਿੰਦਾ ਦਰਵਾਜ਼ਾ ਖੋਲ। ਉਹ ਕਹਿੰਦੇ ਦਰਵਾਜ਼ਾ ਨਹੀਂ ਖੋਲਣਾ ਮੈਂ ਸਵੇਰੇ ਖੋਲ। ਕਹਿੰਦਾ ਮੈਂ ਜੈਮਨੀ ਹਾਂ। ਕਹਿੰਦੇ ਚਾਹੇ ਤੁਸੀਂ ਉਹ ਕਿਹਾ ਸੀ ਵੀ ਮੈਨੂੰ ਨਾ ਖੋਲ। ਕਹਿੰਦਾ ਮੇਰਾ ਘਰ ਹੈ, ਤੂੰ ਕਬਜ਼ਾ ਕਰਕੇ ਬਹਿ ਗਈ, ਦਰਵਾਜ਼ਾ ਖੋਲ। ਉਹ ਨਹੀਂ ਖੋਲਦੀ, ਇਹਨੇ ਛੱਤ ਪਾੜ ਲਈ। ਛੱਤ ਚੋਂ ਪਾੜ ਕੇ ਹੇਠਾਂ ਉਤਰਨ ਲੱਗਿਆ ਤਾਂ ਜਿਹੜਾ ਬੋਗ ਸੀਗਾ ਉਹ ਛੋਟਾ ਸੀ, ਉਹ ਛਾਤੀ ਜਾ ਕੇ ਅੜ ਗਈ ਮੋਢੇ ਨਾਲ ਨਿਕਲਣ। ਉੱਥੇ ਹੀ ਲੜਕਣ ਲੱਗ ਗਿਆ ਜਿਵੇਂ ਤੋਰੀ ਲੜਕਦੀ ਹੁੰਦੀ ਆ। ਸਾਰੀ ਰਾਤ ਲੜਕੀ ਗਿਆ। ਜਦ ਦਿਨ ਚੜਿਆ ਵੇਦ ਵਿਆਸ ਜੀ ਨੇ ਮਾਇਆ ਸੰਕੋਚ ਦਿੱਤੀ ਸਾਰੀ ਅਤੇ ਆ ਕੇ ਕਹਿਣ ਲੱਗੇ ਬੇਟਾ ਜੈਮਨੀ ਕੀ ਗੱਲ ਹੋ ਗਈ, ਤੂੰ ਛੱਤ ਦੇ ਵਿੱਚ ਲੜਕਦਾ, ਸ਼ਰਮਿੰਦਾ ਹੋਇਆ, ਬੋਲਦਾ ਨਹੀਂ। ਕਹਿੰਦੇ ਗੱਲ ਤਾਂ ਦੱਸ ਕੋਈ। ਉਸ ਵੇਲੇ ਦੱਸ ਨਹੀਂ ਸਕਦਾ। ਵਿਆਸ ਜੀ ਨੇ ਇਹਨੂੰ ਕੱਢਿਆ, ਕੱਢ ਕੇ ਕਹਿਣ ਲੱਗੇ ਬੇਟਾ ਫਿਰ ਹੁਣ ਦੱਸ ਵੀ ਗਿਆਨਵਾਨ ਜਿਹੜਾ ਉਹ ਮਾਇਆ ਛੱਡ ਲੈਂਦੀ ਹੈ ਕਿ ਨਹੀਂ। ਕਹਿੰਦਾ ਮਹਾਰਾਜ ਛੱਡ ਲੈਂਦੀ। ਕਹਿੰਦੇ ਪੁਰਖ ਸਾਧਨ ਹੈ, ਇਹਨੂੰ ਮਾਇਆ ਛੱਡ ਲੈਂਦੀ। ਸੋ ਮਹਾਰਾਜ ਕਹਿਣ ਲੱਗੇ ਪ੍ਰੇਮੀਓ ਇਹ ਜਿਹੜੀ ਮਾਇਆ ਮਾਇਆ ਲੈ ਇਹਨ ਕੋ ਪਰਮਾਏ ਵੱਡ ਯਤਨ ਤੇ ਉਭਰੇ ਹੋ ਜਾਏ, ਬਹੁਤ ਵੱਡਾ ਯਤਨ ਕਰੇ ਤਾਂ ਲੰਘਦੇ ਨੇ ਸਾਧਨ। ਅਤੇ ਇਹਨਾਂ 'ਚੋਂ ਜਿਹੜਾ ਪਹਿਲਾ ਹੈ ਉਹ ਵੈਰਾਗ ਹੈ ਤਾਂ ਬੜੇ ਸ੍ਰੇਸ਼ਟ। ਵਿਰਾਗ ਦੋ ਤਰ੍ਹਾਂ ਦਾ ਹੁੰਦਾ, ਇੱਕ ਤਾਂ ਵਿਰਾਗ ਹੁੰਦਾ ਤਨ ਦਾ, ਇੱਕ ਹੁੰਦਾ ਮਨ ਦਾ। ਵੈਸੇ ਵਿਰਾਗ ਨੌ ਤਰ੍ਹਾਂ ਦਾ ਗਿਣਿਆ, ਜਿਨ੍ਹਾਂ ਦੇ ਵਿੱਚੋਂ ਤਿੰਨ ਵੱਡੇ ਵਿਰਾਗ ਨੇ। ਕਿਉਂਕਿ ਵਿਰਾਗ ਜੇ ਲੱਗ ਜਾਵੇ ਤਾਂ ਭਗਤੀ ਕਰਦਾ, ਉਹ ਤਾਂ ਕਰਦਾ ਹੀ ਨਹੀਂ। ਵਿਰਾਗ ਨਹੀਂ ਲੱਗਿਆ ਭਗਤੀ ਨਹੀਂ ਹੁੰਦੀ। ਵਿਰਾਗ ਜ਼ਰੂਰੀ ਚੀਜ਼ ਹੈ, ਪਹਿਲੀ ਚੀਜ਼ ਹੈ ਵਿਰਾਗ। ਪਹਿਲਾ ਵਿਰਾਗ ਜਿਹੜਾ ਹੈ ਮਾਮੂਲੀ ਵਿਰਾਗ ਹੋ ਜਾਣਾ, ਘਰ ਵਾਲੇ ਲੜ ਪਏ, ਆਦਮੀ ਤੀਵੀਂ ਦੀ ਲੜਾਈ ਹੋ ਗਈ, ਲੜਾਈ ਹੋਈ ਤਾਂ ਉੱਠ ਕੇ ਤੁਰ ਗਿਆ ਅਤੇ ਜਾ ਕੇ ਬਾਹਰ ਬਹਿ ਗਿਆ। ਬੱਚਿਆਂ ਨਾਲ ਲੜ ਪਿਆ, ਬਾਹਰ ਜਾ ਕੇ ਬਹਿ ਗਿਆ। ਨੌਂ ਨਾਲ ਲੜ ਪਿਆ, ਬਾਹਰ ਜਾ ਕੇ ਬਹਿ ਗਿਆ। ਹੁਣ ਭੁੱਖ ਲੱਗੀ ਰੋਟੀ ਖਾਣ ਦੇ ਵਿੱਚ, ਬਾਹਰ ਖੇਤਾਂ 'ਚ ਬੈਠਾ ਦੂਰ ਕਿਸੇ ਦੇ। ਉੱਥੇ ਸ਼ਾਮ ਹੋ ਗਈ ਅਤੇ ਜਿਹੜਾ ਲੰਘਦਾ ਪੜੋਸੀ ਦੇਖ ਲਿਆ, ਕਹਿੰਦਾ ਸਾਡੇ ਘਰ ਦੱਸ ਨਹੀਂ, ਮੈਂ ਇੱਥੇ ਬੈਠਾ, ਮਤਲਬ ਕਿ ਮੈਨੂੰ ਲੈ ਜਾਣ ਆ ਕੇ। ਜੇ ਨਾ ਲੈ ਕੇ ਜਾਣ ਫਿਰ ਆਪੇ ਹੀ ਆ ਜਾਂਦਾ 10 ਵਜੇ, ਦਰਵਾਜ਼ੇ ਮੂਹਰੇ ਬਹਿ ਜਾਂਦਾ ਰੁੱਸ ਕੇ, ਫਿਰ ਉਹ ਬਣਾ ਲੈਂਦੇ ਨੇ। ਇਹਨੂੰ ਗਧਾ ਵਿਰਾਗ ਕਹਿੰਦੇ। ਵਿਰਾਗ ਤਾਂ ਹੋ ਗਿਆ ਲੇਕਿਨ ਕੋਈ ਮਤਲਬ ਨਹੀਂ ਐਵੇਂ ਹੈਗਾ। ਦੂਸਰਾ ਹੋਇਆ ਕਰਦਾ ਘੋੜਾ ਵਿਰਾਗ, ਕੋਈ ਗੱਲ ਦਾ ਘਰ ਵਿੱਚ ਨਫਾਕ ਪੈ ਗਿਆ, ਜ਼ਿਆਦੇ ਤੂੰ ਤੂੰ ਮੈਂ ਹੋ ਗਈ, ਕੋਈ ਚੜ੍ਹਾਈ ਕਰ ਗਿਆ, ਵਿਰਾਗ ਹੋ ਗਿਆ ਵੀ ਹੁਣ ਭਗਤੀ ਕਰਨੀ ਹੈ, ਸੰਤਾਂ ਕੋਲ ਚੱਲੀਏ। ਕਿਸੇ ਨੇ ਕੋਈ ਮੰਦ ਬਚਨ ਕਹਿ ਦਿੱਤੇ, ਕਹਿੰਦਾ ਹੁਣ ਤਾਂ ਇੱਥੇ ਰਹਿਣਾ ਹੀ ਨਹੀਂ, ਚਲੇ ਹੀ ਜਾਣ। ਉਹ 1-2 ਮਹੀਨੇ ਰਹਿ ਕੇ ਫਿਰ ਘਰ ਯਾਦ ਆਉਂਦਾ, ਪੋਤੇ ਯਾਦ ਆਉਣ ਲੱਗ ਜਾਂਦੇ ਵੀ ਮੇਰੇ ਨਾਲ ਖੇਡਦੇ ਹੁੰਦੇ ਸੀ, ਐਂ ਕਰਦੇ ਸੀ। ਚਲੋ ਕੋਈ ਨਹੀਂ, ਜੇ ਕਹਿ ਲਿਆ ਤਾਂ ਕੀ। ਇੱਕ ਵਾਰੀ ਮੈਂ ਰਾੜੇ ਸਾਹਿਬ ਗਿਆ, ਉੱਥੇ ਇੱਕ ਬਾਬਾ ਆਇਆ ਛੋਟੇ ਮਹਾਰਾਜ ਕੋਲ। ਕਹਿੰਦੇ ਬਾਬਾ ਕੀ ਗੱਲ ਹੈ? ਕਹਿੰਦਾ ਮਹਾਰਾਜ ਮੈਂ ਇੱਥੇ ਰਹਿਣਾ। ਉੱਥੇ ਹੁਣ ਰੋਜ਼ ਅਜਿਹੀਆਂ ਜਿਹੀਆਂ ਗੱਲਾਂ ਹੁੰਦੀਆਂ। ਕਹਿੰਦੇ ਕੀ ਗੱਲ? ਨੌਂ ਨਾਲ ਲੜ ਪਿਆ? ਕਹਿੰਦਾ ਹਾਂ ਮਹਾਰਾਜ, ਤੁਸੀਂ ਤਾਂ ਅੰਤਰ ਜਾਣੀ। ਕਹਿੰਦੇ ਆਹ ਚਾਬੀ ਲੈ ਲੈ, ਜਿੱਦਣ ਜਾਣਾ ਹੋਇਆ ਇਹ ਬਖਸ਼ੇ 'ਚ ਪਾਜੀ ਚਾਬੀ, ਜਾਂ ਉੱਥੇ ਬਿਸਤਰਾ ਬਿਸਤਰਾ ਸਭ ਕੁਛ ਪਿਆ। ਉਹ ਚਲਿਆ ਗਿਆ। ਮੇਰੇ ਨਾਲ ਹਰਬੰਸ ਸਿੰਘ ਦੁਆਰੀਆ ਸੀ, ਅਸੀਂ ਦੋਏ ਚਲੇ ਗਏ। ਅਸੀਂ ਉੱਥੇ ਅਤਾ ਪਤਾ ਪੁੱਛਣ ਲੱਗ ਗਏ ਵੀ ਤੇਰਾ ਕਿੱਥੇ ਰਹਿ। ਕਹਿੰਦਾ ਮੈਂ ਅੰਬਾਏ ਦੇ ਕੋਲ ਹੈ ਮੇਰਾ ਪਿੰਡ। ਮੈਂ ਬਾਬਾ ਸੱਚੀ ਸੱਚੀ ਗੱਲ ਦੱਸ ਕੀ ਹੋਈ ਸੀ? ਕਹਿੰਦਾ ਮੇਰੀ ਮਨੋਂ ਬੜੀ ਖਰਾਬ ਹੈ। ਕਹਿੰਦੇ ਉਹਨੂੰ ਧੱਕਾ ਦੇ ਕੇ ਛਾਤੀ ਦੇ ਗੋਡਾ ਧਰ ਕੇ ਕਹਿੰਦਾ ਮੇਰਾ ਗਲ ਘੁੱਟਣ ਲੱਗ ਗਈ। ਕਹਿੰਦੀ ਨਹੀਂ ਤਾਂ ਜਾਇਦਾਦ ਕਰ ਠੀਕ, ਨਹੀਂ ਤੈਨੂੰ ਮਾਰਨਾ। ਕਹਿੰਦਾ ਮੈਂ ਬਚ ਕੇ ਨੱਠਿਆ। ਉਹਦੇ ਬਾਅਦ ਜਦੋਂ 1 ਮਹੀਨਾ ਲੰਘਿਆ ਸੀ, ਫਿਰ ਕੁਦਰਤੀ ਮੈਂ ਚਲਿਆ ਗਿਆ। ਮੈਂ ਕਿਹਾ ਬਾਬੇ ਦਾ ਪਤਾ ਲਈ। ਉੱਥੇ ਜਦ ਮੈਂ ਜਾ ਕੇ ਪਤਾ ਕਰਿਆ ਬਿਰਧਾਂ ਦੇ ਆਸ਼ਰਮ ਵਿੱਚ, ਮੈਂ ਕਿਹਾ ਬਾਬਾ ਕਿੱਥੇ ਆ ਮਾਲੇ ਵਾਲਾ? ਕਹਿੰਦੇ ਬਾਬਾ ਜੀ। ਕਹਿੰਦੇ ਨੌਂ ਆ ਗਈ, ਉਹਦਾ ਮੁੰਡਾ ਆ ਗਿਆ। ਕਹਿੰਦੇ ਬਾਪੂ ਸਾਨੂੰ ਤਾਂ ਲੋਕ ਮਿਹਣੇ ਦਿੰਦੇ ਨੇ ਵੀ ਗੁਰਦੁਆਰੇ ਕੱਢਦਾ ਬਿਰ, ਗੁਰਦੁਆਰੇ ਰਹਿੰਦਾ ਅਤੇ ਉਹ ਸਾਥੇ ਭੁੱਲ ਹੋ ਗਈ, ਹੁਣ ਨਹੀਂ ਅਸੀਂ ਕਰਦੇ, ਤੂੰ ਚੱਲ ਕਰ। ਕਹਿੰਦੇ ਆਰਾਮ ਨਾਲੇ ਤੁਰ ਪਿਆ, ਕੋਈ ਸ਼ਰਮ ਨਹੀਂ ਮਨਾਈ। ਪਹਿਲਾਂ ਸਾਨੂੰ ਪਹਿਲਾਂ ਹੀ ਕਹਿੰਦਾ ਹੁੰਦਾ, ਕਹਿੰਦਾ ਮੇਰੇ ਪੋਤੇ ਬੜੇ ਯਾਦ ਆਉਂਦੇ ਨੇ, ਉਹ ਬਰੋਟੇ ਥੱਲੇ ਮੈਂ ਬਹਿੰਦਾ ਹੁੰਦਾ, ਮੇਰੇ ਮਿੱਤਰ ਰਹੇ ਨੇ ਫਲਾਣੇ। ਕਹਿੰਦੇ ਉੱਥੇ ਦੀਆਂ ਗੱਲਾਂ ਕਰੀ ਗਏ। ਇਹਨੂੰ ਘੋੜਾ ਵਿਰਾਗ ਕਹਿੰਦੇ। ਲੱਗ ਤਾਂ ਜਾਂਦਾ ਹੈ ਲੇਕਿਨ ਥੋੜ੍ਹੀ ਬਾਅਦ ਟੁੱਟ ਜਾਂਦਾ। ਉਹਦੇ ਬਾਅਦ ਤੀਸਰਾ ਹੋਇਆ ਕਰਦਾ ਸ਼ੇਰ ਵਿਰਾਗ। ਉਹ ਇੱਕ ਵਾਰੀ ਲੱਗ ਜਾਵੇ, ਜਿਹਨੂੰ ਲੱਗ ਗਿਆ ਉਹ ਫੇਰ ਨਹੀਂ ਆਉਂਦਾ ਹੁੰਦਾ, ਉਹਨੂੰ ਤਾਂ ਲੱਗ ਗਿਆ ਸੋ ਲੱਗ ਗਿਆ। ਸੋ ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ ਦੋ ਤਰ੍ਹਾਂ ਦਾ ਵੈਰਾਗ ਭਾਈ ਹੈਗਾ, ਇੱਕ ਤਾਂ ਹੁੰਦਾ ਤਨ ਦਾ, ਤਨ ਦੇ ਨਾਲ ਘਰ ਛੱਡਤਾ, ਬਾਲ ਬੱਚਿਆਂ ਨਾਲ ਸੰਬੰਧ ਛੱਡਤਾ, ਦੂਰ ਆ ਗਿਆ, ਕਿਸੇ ਆਸ਼ਰਮ 'ਚ ਰਹਿਣਾ ਸ਼ੁਰੂ ਕਰਤਾ, ਲੇਕਿਨ ਉੱਥੇ ਆ ਕੇ ਵਾਸ਼ਨਾ ਮਨ ਨੂੰ ਫੇਰ ਤੰਗ ਕਰਦੀਆਂ ਨੇ, ਤੇ ਉਹ ਤਨ ਦਾ ਜਿਹੜਾ ਵਿਰਾਗ ਆ ਉਹ ਹੱਠ ਦਾ ਵਿਰਾਗ ਆ, ਉਹ ਰਿਹਾ ਨਹੀਂ ਕਰਦਾ, ਫਿਰ ਵੀ ਮੁੜ ਕੇ ਫੇਰ ਵੱਜ ਜਾਂਦਾ। ਸੰਤਾਂ ਨੇ ਦੇ ਤੇ ਦੋ ਦੋ ਚੋਲੇ, ਤੇ ਉਹਦਾ ਇੱਕ ਚੋਲਾ ਨਾਲ ਦੇ ਕਮਰੇ ਵਾਲੇ ਨੇ ਚੱਕ ਲਿਆ, ਉੱਥੇ ਹੀ ਮਰਨ ਮਾਰਨ 'ਤੇ ਤਿਆਰ ਹੋ ਜਾਂਦਾ। ਮੇਰਾ ਚੋਲਾ ਕਹਿੰਦੇ ਤੂੰ ਘਰ ਛੱਡਿਆ, ਬਾਹਰ ਛੱਡਿਆ, ਚੋਲੇ 'ਚ ਫਿਰ ਮੋਹ ਪਾਇਆ ਤਾ, ਕਿਉਂਕਿ ਹੱਠ ਦੇ ਨਾਲ ਛੱਡਿਆ। ਦੂਸਰਾ ਹੁੰਦਾ ਮਨ ਦਾ ਵਿਰਾਗ, ਮਨ ਦਾ ਵਿਰਾਗ ਜਿਹੜਾ ਹੈ ਉਹ ਸਾਰੀਆਂ ਵਾਸ਼ਨਾਵਾਂ ਛੱਡ ਕੇ ਲੱਗਦਾ। ਸੋ ਜਿੰਨੀ ਦੇਰ ਤੱਕ ਕੋਈ ਵੈਰਾਗ ਨਹੀਂ ਕਰਦਾ, ਤਿਆਗ ਨਹੀਂ ਕਰਦਾ, ਕਹਿੰਦੇ ਉਨੀ ਦੇਰ ਤੱਕ ਮਾਇਆ ਨਹੀਂ ਛੁੱਟਦੀ। ਕਹਿੰਦੇ ਤਿਆਗ ਕਾਹਦਾ ਕਰੇ? ਮਹਾਰਾਜ ਕਹਿੰਦੇ ਤਿਆਗ ਜੇ ਕਰਨਾ ਤੂੰ ਹਉਮੈ ਦਾ ਤਿਆਗ ਕਰ, ਜੇ ਹਉਮੈ ਦਾ ਤਿਆਗ ਕਰੇਗਾ ਤਾਂ ਤੂੰ ਤਿਆਗੀ ਬਣੇਗਾ। ਤਿਆਗ ਕਹਾ ਕੋ ਤਿਆਗ, ਜਿੰਨੀ ਚਿਰ ਤੱਕ ਹਉਮੈ ਦਾ ਤਿਆਗ ਨਹੀਂ ਕਰਦਾ ਪੂਰਾ ਵੈਰਾਗੀ ਨਹੀਂ ਹੋਇਆ ਕਰਦਾ। ਸੋ ਵੈਰਾਗ ਜਿਹੜਾ ਹੈ ਇਹ ਦੋ ਤਰ੍ਹਾਂ ਦਾ, ਇੱਕ ਤਨ ਦਾ ਤੇ ਇੱਕ ਮਨ ਦਾ। ਮਨ ਦਾ ਵੈਰਾਗ ਸਹੀ ਹੁੰਦਾ, ਜੇ ਮਨ ਦਾ ਵੈਰਾਗ ਕਰੇ ਬੇਸ਼ੱਕ ਘਰ ਰਹੀ ਜਾਵੇ, ਬਾਲ ਬੱਚਿਆਂ 'ਚ ਰਹੀ ਜਾਵੇ, ਕੰਮ ਕਰੀ ਜਾਵੇ, ਲੇਕਿਨ ਅੰਦਰ ਵੈਰਾਗ ਲੱਗਿਆ ਉਹ ਪਰਮੇਸ਼ੁਰ ਵੱਲ ਹੋ ਜਾਂਦਾ ਹੈ, ਕਿਉਂਕਿ ਐਸੇ ਭਾਵ ਦੇ ਬਚਨ ਸੁਣਦਾ ਮਹਾਂਪੁਰਸ਼ਾਂ ਤੋਂ। ਰੇ ਨਾਰੇ ਜੀ ਸਾਚੀ ਤਾਰ, ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨਾ ਬਾਰ, ਬਾਰੂ ਭੀਤ ਬਣਾਈ ਰਚ ਪਚੇ। ਜਿਹੜਾ ਸੰਸਾਰ ਹੈ ਰੇਤੇ ਦੀ ਕੰਧ ਹੈ, ਰਹਿਤ ਨਹੀਂ ਦਿਨ ਚਾਰ, ਤੈਸੇ ਹੀ ਇਹ ਸੁਖ ਮਾਇਆ ਕੇ, ਉਰਜਿਓ ਕਹਾਂ ਗਵਾਰ, ਅਜੂ ਸਮਝ ਕਚ ਬਿਜਰਿਓ ਨਾਇਨ, ਭਜਲੇ ਨਾਮ ਮਰਾਰ ਕਹੋ ਨਾਨਕ, ਨਿਜ ਮਤ ਸਾਧਨ ਕਹੋ ਭਾਖਿਓ ਤੋਹੇ ਪੁਕਾਰ। ਜਦੋਂ ਇਸ ਤਰ੍ਹਾਂ ਦੇ ਬਚਨ ਗੁਰੂ ਗ੍ਰੰਥ ਸਾਹਿਬ ਤੋਂ ਸੁਣਦਾ ਹੈ ਉਹਨੂੰ ਬਰਾਗ ਕਹਿੰਦੇ ਨੇ। ਅਸਲੀ ਬਰਾਗ ਹੁੰਦਾ ਹੈ ਬਰਮ ਲੋਕ ਲੋ ਭੋਗ ਜੋ ਚਹੈ ਸਰਬ ਕੋ ਤਿਆਗ, ਐਸ ਲੋਕ ਦੇ ਭੋਗਾਂ ਨੂੰ, ਸਵਰਗ ਲੋਕ ਦੇ ਭੋਗਾਂ ਨੂੰ, ਬਰਮ ਲੋਕ ਤੱਕ ਦੇ ਭੋਗਾਂ ਨੂੰ। ਵੇਦ ਅਰਥ ਗਿਆਤਾ ਮੁਨੀ ਕਹਿਤ ਤਾਏ ਵੈਰਾਗ, ਕਹਿੰਦੇ ਉਹਨੂੰ ਅਸਲੀ ਵਿਰਾਗ ਕਹਿੰਦੇ। ਸੋ ਜਿਹੜਾ ਮਾਇਆ ਹੈ, ਮਾਇਆ ਹੈ ਸਾਹ ਸਿੰਘ ਜੀ, ਇਹ ਬਗੈਰ ਵਿਰਾਗ ਤੇ ਮਹਾਰਾਜ ਕਹਿੰਦੇ ਛੁੱਟ ਨਹੀਂ ਸਕਦੀ।
ਛੁੱਟਦੀ ਨਾ ਮਾਇਆ ਜੀ ਬਿਨ ਵੈਰਾਗ, ਮਾਇਆ
देर तक माया चो आदमी निकल नहीं सकता। माया इस मुड़ मुड़ के पिला के चक्कर च पा दे, किसी नाल वैर किसी नाल प्यार, कोई अपना कोई बगाना। सो इस तरह महाराज कह लगे प्रेमियो, जब तक वैराग नहीं हुंदा, नाम है जो ध्यान चितलाया, बिन वैराग ना छूट समाया। से जन वैरागी सच लिवलागी, अपना आप पछाणे। सो कह लगे विराग असली हो हुंदा, दूसर बर्म लोक जो सारे, बायस बिष्टा सामने रधारे, हृदय वासना क्यों न तरै, सुपन समान जान पर हरै, पाए पदार्थ परा लभते, भोगत है पर मने। कह लगे जेड़े पदार्थ मिलते ने उन्होंने परा लभदा जान के भोगदा रहे, ते बाकी किसी चीज की वासना ना करे। तो इस तरह का जब वैराग पैदा होंगे उस वेले माया का असर लेना शुरू होंदा नहीं होंदा। तो महाराज कह लगे देखो प्रेमियो, यह तुहानू वैराग की गल दसी है, हुण असीं दूसरा दसदे हां योग की। योग बहुत किस्म का, तो उन्हां दे विचों है सारे ही श्रेष्ठ। जे कोई कर ले कर ले, उहदे नाल ठीक है, लंघता जांदा, पर है औखा थोड़ा जिहा, माया का असर पैंदा इहदे ते। कहण लगे महाराज उह वी आप कृपा करके दस दो। महाराज कहिंदे पहला योग है जिहड़ा अष्टांग योग कहिंदे ने इहनूं, राज योग। इहदे विच दस यम ने दस नेम ने, इह तां हो गए दो अंग। तीसरा हुंदा एकांत, चौथा हुंदा आसन, पंजवां हुंदा प्राणायाम, छेवां हुंदा तारना, सतवां ध्यान, अठवीं समाधि। ये सारे गुरसिख ये भी करते ने, भगती योग भी करते ने, दोहीं पासी चलते ने। सो कहन लगे महाराज के महाराज जी यम की होए। महाराज कहिंदे शरीर ते मन नाल संबंध रखण वालियां चीज़ां, पहला है अहिंसा, ना तां शरीर करके किसे नूं दुखी करना, ना वचन करके करना, ना मन करके करना। मन च भावना रखनी, नानक नाम चढ़दी कला तेरे बाणे सरबत कर, ते ना जवान नाल करना, फिका नहीं बोलना, मिठा बोलना। सो ना बुद्धि दे नाल किसे दी हिंसा करनी, ना अपनी आत्म शक्ति नाल, ना मंत्र दे बल नाल हिंसा करनी, हिंसा करनी। सो इहदे उल्ट हिंसा च रहना। दूसरा होया करदा सच, सत जिहनूं कहिंदे ने, सत वर्ती होवे, जो वचन कर लिया उहदे उत्ते पूरा पहरा देना। मां सवेरे दस्या सी गुरू अमरदास महाराज ते गुरू अंगद साहब महाराज तुरे जांदे ने, बराबर बराबर जा रहे ने, ते गुरू तीसरे पातशाह दा बाजू गुरू अंगद साहब तों अगे लंघ गया। उस वेले उन्हां ने कहा वी है सतगुरू तों अगे मेरा बाजू लंघ गया, ते अज तों बाद इस बांह तों कम नहीं लैणा, बाकी दी जिंदगी सारी गुरू महाराज ने इत्थे बांह ला के रखी। वो कह सत प्रतगी सी, गुरु सतवें पातशाह महाराजा का जो बचपन सी, आपका चोला 72 कलियां का सी, बाग विच टहल रहे सी गुरु छेवें पातशाह दे नाल, ते एक फुल दे विच चोला फस के गुलाब दे फुल विच, ते फुल टुट गया। गुरु महाराज ने वापस जब दूजे चक्कर जाए कहन लगे हर राय, कहिंदे फुल किने तोड़ता, कहिंदे मेते टुट गया महाराज। कहिंदे जे एडा बड़ा चोला पाउणा है तां सांभ के रखी दा हुंदा, उस वेले इकट्ठा कर लिया बचपन च, ते बांह दे उत्ते रख लिया सारी जिंदगी। चोला तां पाया 72 कलियां दा ही, पर सारी जिंदगी इकट्ठा करके इत्थे बांह ते ऐ रख लैंदे सी, क्योंकि इहनूं सत प्रतिग्या कहिंदे। बड़े महापुरश सत प्रतिग्या करदे सी, सो ये दूसरा है कि सत सत करे। तीसरा होया करता है चोरी ना करनी। दो तरह की चोरी होंगी है, एक होंगी है मन की चोरी, एक होंगी है तन की चोरी। तन की चोरी बहुत किस्म की है, मन की चोरी भी बहुत किस्म की है। सो मन की चोरी होया करती है अपने पापा नूं छुपा के रखना, प्रगट ना हो देना, ये मन की चोरी होया करती। तन की चोरी है किसी का ख्याल नोट कर लेना, किसी की कविता नोट कर लेनी, किसी की धारणा नोट कर लेनी, किसी का लैक्चर नोट कर लेना, फिर अपना बना के दसना। एक तो ऐसे ईमानदार होंगे ने कहते आह गल महाराज जी ने इस तरह कही सी, महाराज जी ने आह वचन कहा सी। अपना नहीं बनाते, महापुरशां का रखते, क्योंकि जे अपना बनाएंगे तो महिमा उन्होंने होंगी है, जे महापुरशां का कहे तो उन्होंने चोरी नहीं होंगी। फिर वह एक ख्याल का प्रचार कर दे। हुण गुरु ग्रंथ साहिब की बाणी नूं असीं बना के तोड़ मोड़ के अपनी बना दिए तो यह बड़ी भारी चोरी है। जे असीं कहने भी गुरु महाराज ने इस तरह फरमाया, गुरु महाराज ने इस तरह, पुराने महापुरशां ने आह वचन किया, फिर यह चोरी नहीं होया करती। यह तो एक याद दवानी होया करती है वचना। जिहड़ा अपनी बनावे अपनियां सारियां चीज़ां चोरी करते हैं, ट्यूना चोरी कर लेंगे, अपनियां बना बना के सुनाते हैं। पैसे तो उन्होंने भी मिलने जिन्हें उस वेले सुनाउणी है ट्यून किसे दी, ते चोरी करके आप सुना रहे। ख्याल किसे दे नोट कर ले, कविता किसे दी उहदे विचों बंद नोट करके अपनी कविता च रला ले। वह वाहवा वाहवा प्रशंसा होंदी है कि सारे तो पढ़े नहीं होंदे। वह चोर कवि हुंदा, चोर लिखारी हुंदा, चोर कीर्तनी हुंदा। सो महाराज कहिंदे इह चोरी दोए तरह की छड्डणी। चौथा होया करदा ब्रह्मचरिया, देख पराइयां चंगियां मावां भैणां तियां जाने। एका नार सदे सदा जती, पर नारी ती भैण बखाने। सो यह ब्रह्मचरिया होया करदा। पंजवां होया करदा तीरज, तीरजी बंदा होना, खिजना ना, छेती देके पखणा ना, तीरज दे विच रहना। छेवां होया करदा खिमा, दुखी देख के गलती देख के फिर खिमा कर देनी। सतवां होंदा दया, दुखिया दे उत्ते दीना दे उत्ते दया करना। अठवां होंदा कोमल हिरदा, किसी का दुख ना सह सकना, ते कोशिश करनी भी इहदा दुख मैं दूर करा। सतवां होंदा आहार मर्यादा, अल्प आहार सुलभ सी निंद्रा, दया छिमा तन करी। अपनी भुख तो चौथा हिस्सा थोड़ा खान, मर्यादा दे नाल छकना। ते दसवां होया करदा सोच, पवित्रता, मन की सुच, शरीर की सुच पानी के इशनान नाल, बासना की सुच बसर तो होके, बचना की सुच नाम जप के। मन की सुच नेक उपदेशां दे नाल हुंदी है, बुद्धि की सुच भजन करन दे नाल हुंदी है। सो ये सारिया सुचा धारण करनिया, इन्हां नूं सारिया नूं दसां चीज़ां नूं यम कहिंदे। दस महाराज कहिंदे नेम हुंदे ने भाई। पहला हुंदा तप, तीन तरह का तप हुंदा, रजोगुणी तप, सतोगुणी तप, तमोगुणी तप। धुनिया तपनिया, शरीर नूं तंग करना, भुखे रहना, जल धारे करने, तमोगुणी तप है। इहदा फल थोड़ा, क्रोध बहुत। रजोगुणी जिहड़ा तप होया करदा किसे साधन वास्ते, भी मैं बीमार हाँ ते मैं राजी हो जा, संत कहे तू जपजी साहब का पाठ कर दो महीने, वह तप करना उन्हूं रजोगुणी तप कहिंदे ने। तीसरा हुंदा सतोगुणी तप, राम दे नाल अमृत वेले जागना, रोज नेम दे नाल भजन करना। सो दूसरा होया करदा संतोख, यथा लाभ संतुष्ट। एक तो संतोख हुंदा चीज हथ च नहीं आती, कहिंदा जी अस तां संतोखी हां, वह तां निरार्थक है। एक है जिनी आ गई उहदे उत्ते संतुष्ट रहना। तीसरा होया करदा आस्तक बुद्धि, कदे भी नास्तक बुद्धि ना मन च आउंदे। चौथा होया करदा है दान, अपनी शुभ कमाई दे विचों गुरु दे निमित्त कुछ भेट करना। पंजवां होया करदा पूजा, छेवां हुंदा है गुरु का शब्द मनना, 100% पहला सच जानना उन्हों फिर मनना। फिर सतवां हुंदा है वो शब्द के अनुसार अपना जीवन गुजारना, पखंड आदि का त्याग करना। अठवां होया करदा शांत की वृत्ति, क्रोध वाली वृत्ति नहीं रखनी, ते सदा चेहरे के उत्ते खेड़ा रहे, हसू हसू करदा चेहरा होवे, ते शांत वाली वृत्ति होवे, कोई गल करदा उन्हों भी नाल शांति आ जाए, तपे ना गल करके। नौवां होया करदा नितनेम, ते नितनेम दे नाल जो नितनेम है उहदे मुताबिक इशनान करना, बाणी पढ़नी, ते नितनेम दे हिसाब नाल अपने कर्म करने। दसवां होया करदा होम, होम हुंदा है लंगर, भुखे नूं प्रशादा छकाउणा, बड़ा भारी पुन्न। ਤੇ ਇੱਕ ਇਹ ਹੁੰਦਾ ਹੁਣ ਦੂਸਰਾ ਹੁੰਦਾ ਹੈ ਵਿਸ਼ਿਆਂ ਨੂੰ ਬ੍ਰਹਮ ਗਿਆਨ ਦੀ ਅੱਗ ਦੇ ਵਿੱਚ ਦਗਦ ਕਰਦੇ ਰਹਿਣ। ਸੋ ਮਹਾਰਾਜ ਕਹਿਣ ਲੱਗੇ ਇਹ ਦਸ ਨੇਮ ਤੇ ਦਸ ਯਮ ਤੇ ਅਗਲਾ ਤੀਸਰਾ ਹੁੰਦਾ ਆਸਣ। ਆਸਣ ਹੁੰਦੇ ਨੇ ਦੋ ਆਸਣ, ਇੱਕ ਪਦਮ ਆਸਣ ਹੁੰਦਾ, ਇੱਕ ਸਿੱਧ ਆਸਣ ਹੁੰਦਾ। ਚੌਥਾ ਹੁੰਦਾ ਪ੍ਰਾਣਾਯਾਮ, ਉਹਦੇ ਵਿੱਚ ਰੇਚਕ ਪੂਰਕ ਕੁੰਭਕ ਤਿੰਨ ਹੁੰਦੇ ਨੇ। ਪਹਿਲਾਂ ਸਾਹ ਖਿੱਚਣਾ ਤੇ ਵਾਹਿਗੁਰੂ ਵਾਹਿਗੁਰੂ ਕਹਿਣਾ, ਬਾਰਾਂ ਵਾਰੀ ਵਾਹਿਗੁਰੂ 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 ਕਹਿ ਕੇ ਅੰਦਰ ਨੂੰ ਸਾਹ ਲਿਜਾਣਾ, ਚੌਵੀ ਵਾਰੀ ਰੋਕ ਕੇ ਕਹਿਣਾ ਤੇ ਫਿਰ ਬਾਰਾਂ ਵਾਰੀ ਸਾਹ ਛੱਡਦੇ ਛੱਡਦੇ ਕਹਿਣਾ। ਪਹਿਲੇ ਨੂੰ ਰੇਤ ਪੂਰਕ ਕਹਿੰਦੇ ਨੇ, ਦੂਸਰੇ ਠਲਾਉਣ ਵਾਲੇ ਨੂੰ ਕੁੰਭ ਕਹਿੰਦੇ ਨੇ, ਤੀਸਰੇ ਨੂੰ ਰੇਚੇ ਕਹਿੰਦੇ। ਤੇ ਇਹਦੇ ਨਾਲ ਹੁੰਦਾ ਕੀ ਹੈ, ਇਹ ਵੱਧਦੇ ਵੱਧਦੇ ਵੀਹ ਤੇ ਲੈ ਜਾਈਦਾ। ਵੀਹ ਤੋਂ ਅੰਦਰ ਨੂੰ ਸਾਹ ਲਿਜਾਣਾ, ਜਿਹੜੀ ਨਾਸ ਥਾਈ ਲਿਜਾਣਾ, ਛੱਡਣ ਵੇਲੇ ਦੂਸਰੀ ਥਾਈ ਛੱਡਣਾ, ਫਿਰ ਜਿਹਦੇ ਛੱਡਿਆ ਉਹਦੇ ਥਾਈ ਫਿਰ ਖਿੱਚ ਕੇ ਅੰਦਰ ਨੂੰ ਲਿਆਉਣਾ, ਫਿਰ ਦੂਸਰੇ ਪਾਸੇ ਵੀ ਛੱਡਣਾ। ਇਹਨੂੰ ਪ੍ਰਾਣਾਯਾਮ ਕਹਿੰਦੇ ਨੇ, ਵੱਡਾ ਪ੍ਰਾਣਾਯਾਮ ਵੀ ਹੈ, ਛੋਟਾ ਵੀ ਹੈ। ਸੋ ਇਹਦੇ ਨਾਲ ਵਾਹਿਗੁਰੂ 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 ਕਹਿ ਕੇ ਗਿਣਤੀ ਦੇ ਮੁਤਾਬਕ ਵੀਹ ਵਾਰੀ ਕਹਿ ਕੇ ਅੰਦਰ ਨੂੰ ਜਾਣਾ, ਫਿਰ ਚਾਲੀ ਵਾਰੀ ਰੋਕ ਕੇ ਕਹਿਣਾ, ਵੀਹ ਵਾਰੀ ਛੱਡਣਾ। ਅਭਿਆਸ ਦੇ ਨਾਲ ਗਰਮ ਚੀਜ਼ਾਂ ਨਾ ਖਾਵੇ, ਖੁਸ਼ਕੂ ਚੀਜ਼ਾਂ ਨਾ ਖਾਵੇ ਤੇ ਘਿਓ ਦੁੱਧ ਹੋਵੇ ਖਾਣ ਨੂੰ, ਬਦਾਮ ਹੋਣ, ਤਾਂ ਇਹ ਚੱਲਦਾ ਨਹੀਂ, ਕਮਲਾ ਹੋ ਜਾਂਦਾ। ਅੱਜ ਕੱਲ੍ਹ ਦਾ ਬੰਦਾ ਤਾਂ ਕੋਈ ਕਰ ਨਹੀਂ ਸਕਦਾ। ਪਹਿਲੇ ਬੰਦਿਆਂ ਦੇ ਸਰੀਰ ਤਕੜੇ ਹੁੰਦੇ, ਉਹ ਕਰਦੇ ਸੀ, ਸਾਰੇ ਗੁਰਸਿੱਖ ਕਰਦੇ ਸੀ। ਇਹਦੇ ਨਾਲ ਕੀ ਹੁੰਦਾ ਸੀ, ਕਹਿੰਦੇ ਤ੍ਰਿਪਤੀ ਦਾ ਰਾਹ ਖੁੱਲ੍ਹ ਜਾਂਦਾ ਸੀ, ਧਿਆਤਾ ਧਿਆਨ ਤੇ ਰਾਹ ਖੁੱਲ੍ਹ ਕੇ ਦਸਵੇਂ ਦੁਆਰ ਦੇ ਵਿੱਚ ਪ੍ਰਾਣ ਠਹਿਰਨ ਲੱਗ ਜਾਂਦੇ ਤੇ ਉੱਥੇ ਅਨਹਦ ਦੀ ਧੁਨੀ ਖੁੱਲ੍ਹ ਜਾਂਦੀ ਸੀ, ਪਰਮ ਜੋਤ ਦੇ ਉੱਥੇ ਦਰਸ਼ਨ ਹੁੰਦੇ ਸੀ, ਚਿਲਮਿਲਕਾਰ ਉੱਥੇ ਮਹਾਨ ਪ੍ਰਕਾਸ਼ ਹੋ ਜਾਂਦਾ ਸੀ। ਤੇ ਉਹਦੇ ਨਾਲ ਦੇਖ ਕੇ ਚਿੱਤ ਦੇ ਅੰਦਰ ਮਹਾਨ ਖੁਸ਼ੀ ਪੈਦਾ ਹੋ ਜਾਂਦੀ। ਸੋ ਇਹ ਉਹਦੇ ਬਾਰੇ ਮਹਾਰਾਜ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਨ।
ਖੁੱਲਦਾ ਦਸਵੇਂ ਦੁਆਰਾ ਜਪ ਕੇ ਸ਼ਬਦ I'm not afraid of the dark.
दसवां गुप्त रखी जाए, बज्र कपाट ना खुलनी, गुर शब्द के लिए जाए। शब्द का जाप करके जेड़े बज्र कपाट लगे हुए ने दसवें द्वार दे के कहंदे वो खुल जाते। जदों खुलते ने फिर की होंदा, अनाद बाजे धुन बजदे गुर शब्द सुनी जाए, फिर गुरु का शब्द सुनदा। चित घट अंतर चानना कहते नेरा नहीं है, फिर प्रकाश दिसदा बेअंत। कर भगत मिली जाए, भगती दे नाल फिर परमेश्वर नाल मिली दा, फिर जो चानना हो गया फिर दिसदा की है। समय एको वर्तदा जनापे रचन रचाई, वाहवा सचे पाशाह तू सची ने। सो इस तरह के नाल कहते प्राणायाम के नाल दसवें द्वार च बिरती पहुंचती है, तो उत्थे खुले रात रुकती सुतारा। ठहरे प्राण जे दसवें द्वारा, तवै अनाद की तुन खुल है, दर्शन परम ज्योत को मिल है, चिरमिलकार महान प्रकाशा, जे बिख है बसेख सुख रस। तो महाराज कहते इस रस्ते जाइए तो आते अगे हो ध्यान तारना। तारना होंगे गुरु के चरणों में ध्यान जोड़ना। तीन तरह का ध्यान होंगे, एक तो होंगे साकार का ध्यान, एक होंगे शब्द का ध्यान, एक होंगे निरंकार का ध्यान। तिने जी जी किसी की अवस्था होंगी है वह अजय उन्होंने साधन करना पैदा। ध्यान के बगैर मन टिकता नहीं है। जिमें कपड़ा टंगना हो कीले के उत्ते टंगया जा सकता, खूंटी लगी हो टंगया जा सकता, खी खूंटी नहीं है टंग नहीं होंगे। इस तरह मन जोड़ा रोकना ध्यान दे नाल हुंदा है। ध्यान गुरु का ध्यान हुंदा है, शब्द का ध्यान हुंदा है। जे शब्द प्रगट हो गया तो शब्द का ध्यान है, जे शब्द नहीं अजे प्रगट होया पहली अवस्था का ध्यान करदा है। फिर ध्यान करदे करदे संकल्प आउंदे, उन्हां संकल्पां नूं फिर बार बार मोड़ के ध्यान च मन लाउणा, इहनूं धारना कहिंदे। इह जिस वक्त करदे करदे ढाई मिंट सुरत टिक जावे उहनूं इक ध्यान कहिंदे ने, ते जदों बारह ध्यान लग जान उन्हूं समाधि कहिंदे ने। तीह मिनट जद टिक जावे सुरत कोई फुरना ना आवे उदों बाद उह समाधि दे विच बदल जाया करदा। सो इस तरह के नाल ध्यान ध्यान दे बारे ऐसा फरमान आउंदा।
तरिए मन विच ध्यान गुरां दी,
शब्द मंत्र। सो साकार का ध्यान धरना, ਸ਼ਬਦ ਦਾ ਧਿਆਨ ਧਰਨਾ, ਸ਼ਬਦ ਦੇ ਵਿੱਚ ਗਲਤੀ ਕਈ ਕਰ ਜਾਂਦੇ ਨੇ, ਅੱਖਰਾਂ ਦਾ ਧਿਆਨ ਧਰ ਲੈਂਦੇ, ਅੱਖਰਾਂ ਦਾ ਨਹੀਂ ਸ਼ਬਦ ਕਹਿੰਦੇ ਨੇ ਸਾਊਂਡ ਨੂੰ, ਧੁਨ ਨੂੰ, ਧੁਨਮੈ ਧਿਆਨ ਧਿਆਨਵੇਂ ਜਾਣਿਆ ਗੁਰਮੁਖ ਕਤ ਕਹਾਣ, ਉਹ ਪਹਿਲੇ ਨਾਲੋਂ ਸ੍ਰੇਸ਼ਟ ਹੈ। ਉਹਦੇ ਬਾਅਦ ਜਦੋਂ ਧਿਆਨ ਪ੍ਰਗਟ ਪੂਰਾ ਹੋ ਜਾਂਦਾ ਹੈ, ਉਸ ਵੇਲੇ ਅੰਦਰੋਂ ਜੋਤ ਪ੍ਰਕਾਸ਼ ਹੋ ਜਾਂਦੀ ਹੈ ਆਪਣੇ ਆਪ ਹੀ।